ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇੱਕ ਅਮੋਲਕ ਲਿਖਤ ਸੁਭਾਗ ਜੀ ਦਾ ਸੁਧਾਰ ਹਾਥੀ ਬਾਬਾ ਨੋਹਤ ਸਿੰਘ ਆਪ ਜੀ ਨੂੰ ਪੜ੍ਹ ਕੇ ਸਰਵਣ ਕਰਾ ਰਹੇ ਸੀ। ਆਓ ਇਸ ਲਿਖਤ ਦਾ ਅਗਲਾ ਹਿੱਸਾ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। 15ਵੇਂ ਅੰਗ ਦਾ ਦੂਸਰਾ ਹਿੱਸਾ। ਪਿਛਲੇ ਹਿੱਸੇ ਵਿੱਚ ਬਰਿਸਟਰ ਅਤੇ ਬਾਬਾ ਦੀ ਵਾਰਤਾਲਾਪ ਚੱਲ ਰਹੀ ਸੀ ਕਿ ਬਾਬਾ ਜੀ ਉਸਨੂੰ ਸਮਝਾ ਰਹੇ ਸਨ, ਆਪ ਤਾਂ ਖੁਦਗਰਜ਼ੀ ਨੂੰ ਚੰਗਾ ਸਮਝਦੇ ਹੋ ਅਤੇ ਜੇ ਦੂਸਰਾ ਕੋਈ ਆਪ ਜੀ ਨਾਲ ਖੁਦਗਰਜ਼ੀ ਕਰਦਾ ਹੈ ਤਾਂ ਫਿਰ ਉਸਨੂੰ ਮਾੜਾ ਕਿਉਂ ਆਖਦੇ ਹੋ। ਆਓ ਸਰਵਣ ਕਰੀਏ ਜੀ। ਬਰਿਸਟਰ ਸੋਚਾਂ ਵਿੱਚੋਂ ਤਰਬਕ ਕੇ, ਤੁਸੀਂ ਕੁਛ ਅੰਗਰੇਜ਼ੀ ਸੰਸਕ੍ਰਿਤ ਕੇ ਫਾਰਸੀ ਦੀ ਵਿਦਿਆ ਵੀ ਪਾਈ ਹੈ? ਬਾਬਾ, ਨਹੀਂ। ਬਰਿਸਟਰ, ਗੱਲਾਂ ਡਾਢੇ ਵਿਦਵਾਨਾਂ ਵਾਂਗੂ ਕਰਦੇ ਹੋ। ਬਾਬਾ ਜੀ, ਮੈਂ ਪੜ੍ਹਿਆ ਪੰਡਿਤ ਨਹੀਂ ਹਾਂ, ਮੈਂ ਤਾਂ ਆਪ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਸ ਤੁਕ ਦੇ ਅਰਥ ਸੁਣਾਏ ਹਨ। ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨਸੂ, ਅਤੇ ਇੱਕ ਹੋਰ ਤੁਕ ਹੈ, ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ, ਅਤੇ ਇੱਕ ਹੋਰ, ਖਿਮਾ ਵਿਹੂਣੇ ਖਪ ਗਏ ਖੂਹਣ ਲਖ ਅਸੰਖ, ਅਤੇ ਇੱਕ ਹੋਰ ਹੈ, ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗਈ ਪੱਲੇ ਸਭ ਕੁਛ। ਮੈਂ ਆਪ ਨੂੰ ਜਗਤ ਵਿੱਚ ਉਤ ਕਿਕੋਂ ਕਾਇਮ ਰਹੇ, ਉਹ ਗੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਤ ਮੂਜਬ ਅਤੇ ਸਤਸੰਗ ਵਿੱਚੋਂ ਪਾਈ ਸਿੱਖਿਆ ਮੂਜਬ ਦੱਸੀ ਹੈ। ਮੈਂ ਵਿਦਿਆ ਨਹੀਂ ਪਾਈ ਪਰ ਸਤਸੰਗ ਦੀ ਟਕਸਾਲ ਵਿੱਚ ਸਿੱਖਿਆ ਪਾਈ ਹੈ। ਬ੍ਰਿਸਟਰ, ਕੀ ਆਪ ਨੂੰ ਇੱਕ ਹੋਰ ਖਿਆਲ ਦਾ ਵੀ ਪਤਾ ਹੈ ਕਿ ਜੋ ਚੀਜ਼ ਜ਼ੋਰਾਵਰ ਹੈ ਉਹ ਰਹਿੰਦੀ ਹੈ, ਦੂਜੀ ਨਸ਼ਟ ਹੋ ਜਾਂਦੀ ਹੈ? ਬਾਬਾ, ਇਹ ਤਾਂ ਸਿੱਧੀ ਗੱਲ ਹੈ। ਬ੍ਰਿਸਟਰ, ਫਿਰ ਜ਼ੋਰਾਵਰ ਦਾ ਹੱਕ ਹੈ ਕਿ ਕਮਜ਼ੋਰੇ ਨੂੰ ਖੱਸ ਲਵੇ? ਬਾਬਾ, ਨਹੀਂ। ਮੰਨ ਲਓ ਕਿ ਇੱਕ ਜਣਾ ਜ਼ੋਰ ਵਾਲਾ ਹੈ, ਤੁਸੀਂ ਆਖਦੇ ਹੋ ਇਹ ਚੰਗਾ ਹੈ, ਮੈਂ ਪੁੱਛਦਾ ਹਾਂ ਜੇ ਚੀਜ਼ ਚੰਗੀ ਹੈ ਉਹ ਵਧੇ ਕਿ ਘਟੇ? ਬ੍ਰਿਸਟਰ, ਵਧੇ। ਬਾਬਾ, ਫਿਰ ਜ਼ੋਰ ਵਾਲੇ ਨੂੰ ਚਾਹੀਏ ਕਿ ਹੋਰਨਾਂ ਵਿੱਚ ਜ਼ੋਰ ਪਾਰੇ ਕਿ ਆਪਣੇ ਜ਼ੁਲਮ ਅਤੇ ਧੱਕੇ ਨਾਲ ਹੋਰਨਾਂ ਨੂੰ ਨਿਤਾਣੇ ਕਰੇ? ਬ੍ਰਿਸਟਰ, ਹੈਂ ਹੈਂ, ਮੈਂ ਤੁਹਾਡੇ ਮਗਰ ਨਹੀਂ ਟੁਰ ਸਕਿਆ, ਫਿਰ ਕਹਿਣਾ? ਬਾਬਾ, ਤੁਸਾਂ ਕਿਹਾ ਕਿ ਕਮਜ਼ੋਰ ਹੋਣਾ ਬੁਰਾ ਹੈ ਅਤੇ ਜ਼ੋਰ ਵਾਲਾ ਹੋਣਾ ਚੰਗਾ ਹੈ। ਮੈਂ ਕਹਿੰਦਾ ਹਾਂ ਕਿ ਜੇ ਕਮਜ਼ੋਰ ਹੋਣਾ ਚੰਗਾ ਨਹੀਂ ਤਾਂ ਜੋ ਜ਼ੋਰ ਵਾਲਾ ਹੋ ਕੇ ਲੋਕਾਂ ਨੂੰ ਆਪਣੇ ਧੱਕੇ ਨਾਲ ਨਿਤਾਣੇ ਬਣਾ ਰਿਹਾ ਹੈ ਉਹ ਚੰਗਾ ਕਰ ਰਿਹਾ ਹੈ ਕਿ ਮਾੜਾ? ਬ੍ਰਿਸਟਰ, ਮਾੜਾ ਹੀ ਕਹਿਣਾ ਪਏਗਾ। ਬਾਬਾ, ਬਸ ਮੇਰਾ ਮਤਲਬ ਆ ਗਿਆ। ਬ੍ਰਿਸਟਰ, ਕਿਸ ਤਰ੍ਹਾਂ? ਬਾਬਾ, ਜ਼ੋਰਵੰਦ ਹੋਣਾ ਚੰਗਾ ਹੈ, ਕਮਜ਼ੋਰ ਹੋਣਾ ਮਾੜਾ ਹੈ। ਚੰਗੇ ਨੂੰ ਮਾੜਾ ਕੰਮ ਨਹੀਂ ਕਰਨਾ ਚਾਹੀਦਾ, ਜ਼ੋਰਵੰਦ ਨੂੰ ਨਹੀਂ ਚਾਹੀਦਾ ਕਿ ਲੋਕਾਂ ਨੂੰ ਕਮਜ਼ੋਰ ਕਰੇ। ਸੋ ਜ਼ੋਰ ਵਾਲਾ ਜਦੋਂ ਜ਼ੁਲਮ ਜ਼ੋਰ ਤੱਦੀ ਧੱਕੇ ਤੋੜੇ ਕਰਦਾ ਹੈ ਤਾਂ ਦੂਸਰਿਆਂ ਨੂੰ ਨਿਤਾਣੇ ਕਰਦਾ ਹੈ, ਜਾਂ ਜਿਵੇਂ ਤੁਸਾਂ ਕਿਹਾ ਹੈ ਕਮਜ਼ੋਰ ਕਰਦਾ ਹੈ, ਪਰ ਉਸਨੂੰ ਚਾਹੀਦਾ ਸੀ ਕਿ ਹੋਰਨਾਂ ਨੂੰ ਜ਼ੋਰ ਵਾਲੇ ਬਣਾਵੇ। ਅਸੀਂ ਆਦਮੀ ਹਾਂ, ਅਸੀਂ ਭਾਈਚਾਰੇ ਵਿੱਚ ਵਸਦੇ ਹਾਂ, ਬੰਦੇ ਦਾ ਬੰਦਾ ਸੰਦਾ ਹੈ। ਸੰਗ, ਸਤਸੰਗ, ਭਾਈਚਾਰਾ, ਰਾਜ, ਰਿਆਸਤ ਸਭ ਦੀ ਸਾਨੂੰ ਸੋਝੀ ਹੈ। ਜੋ ਮਨੁੱਖ ਜਿਸ ਗੱਲ ਨੂੰ ਚੰਗਾ ਸਮਝਦਾ ਹੈ ਉਹ ਚਾਹੁੰਦਾ ਹੈ ਕਿ ਇਹ ਚੰਗਿਆਈ ਸਭ ਵਿੱਚ ਵਰਤ ਜਾਵੇ। ਫਿਰ ਜ਼ੋਰਵੰਦ ਇਹ ਕਿਉਂ ਨਹੀਂ ਚਾਹੁੰਦਾ ਕਿ ਮੈਂ ਆਪਣੇ ਜ਼ੋਰ ਨਾਲ ਜਾਂ ਚਤਰਾਈ ਨਾਲ ਹੋਰਨਾਂ ਨੂੰ ਕਮਜ਼ੋਰ ਕਰਾਂ? ਐਸਾ ਕਰਨ ਵਿੱਚ ਜ਼ੋਰਵੰਦ ਇਹ ਦੱਸ ਰਿਹਾ ਹੈ ਕਿ ਉਹ ਆਪਣੇ ਅਸੂਲ ਦਾ ਆਪ ਘਾਤ ਕਰ ਰਿਹਾ ਹੈ, ਕਿਉਂਕਿ ਉਹ ਆਖਦਾ ਤਾਂ ਇਹ ਹੈ ਕਿ ਜ਼ੋਰਵੰਦ ਹੋਣਾ ਚੰਗਾ ਹੈ, ਪਰ ਆਪਣੇ ਧੱਕੇ ਨਾਲ ਜੋ ਆਦਮੀ ਉਹ ਬਣਾ ਰਿਹਾ ਹੈ ਉਹ ਨਿਤਾਣੇ ਬਣਾ ਰਿਹਾ ਹੈ। ਇਸੀ ਤਰ੍ਹਾਂ ਜਦ ਕੋਈ ਹੋਰ ਜ਼ੋਰਵੰਦ ਜੰਮ ਪੈਂਦਾ ਹੈ ਅਤੇ ਉਸ ਦੀ ਖਬਰ ਲੈਂਦਾ ਹੈ ਅਤੇ ਭੁਗਤ ਸਵਾਰਦਾ ਹੈ ਤਾਂ ਉਹ ਆਖਦਾ ਹੈ ਕਿ ਇਹ ਮਾੜਾ ਕਰ ਰਿਹਾ ਹੈ। ਤੁਹਾਨੂੰ ਸਿੱਖਾਂ ਅਨਪੜ੍ਹਾਂ ਨੂੰ ਇਹ ਅਕਲਾਂ ਕਿਉਂ ਆ ਗਈਆਂ? ਬਾਬਾ, ਅਸੀਂ ਪਿੰਜਰਿਆਂ ਵਿੱਚ ਨਹੀਂ ਪਏ ਅਤੇ ਲਟਪਟ ਪੈਂਤੀਆਂ ਨਹੀਂ ਪੜੇ, ਪਰ ਅਸੀਂ ਵਰਤਾਰੇ ਦੀ ਭੱਠੀ ਵਿੱਚ ਵਰਤ ਕੇ ਅਤੇ ਸਤਸੰਗ ਦੀ ਟਕਸਾਲ ਵਿੱਚ ਘੜੇ ਜਾ ਕੇ ਬਾਹਰ ਨਿਕਲੇ ਹਾਂ। ਅਸੀਂ ਸਿੱਖ ਹਾਂ, ਅਸਾਂ ਸਿੱਖਿਆ ਪਾਈ ਹੈ। ਹਿੰਦੁਸਤਾਨ ਵਿੱਚ ਜ਼ੁਲਮ ਪ੍ਰਧਾਨ ਸੀ ਅਤੇ ਜ਼ੋਰਵੰਦਾਂ ਨੇ ਸ੍ਰਿਸ਼ਟੀ ਨਿਤਾਣੀ ਕਰ ਦਿੱਤੀ ਸੀ। ਸਾਡੇ ਹਾਦੀ ਨੇ ਆਖਿਆ, ਪੈ ਕਾਹੂ ਕੋ ਦੇਤ ਨੈ ਨੈ ਪੈ ਮਾਨਤਿਆਂ, ਚੰਗਾ ਸੋ ਜੋ ਨਾ ਪੈ ਮੰਨੇ ਅਤੇ ਨਾ ਪੈ ਦੇਵੇ। ਜੋ ਪੈ ਨਹੀਂ ਮੰਨੇਗਾ ਉਹ ਜ਼ੋਰਵੰਦ ਹੋਵੇਗਾ, ਜੇ ਅੱਗੋਂ ਪੈ ਨਹੀਂ ਦੇਵੇਗਾ ਉਹ ਆਪਣੇ ਵਰਗੇ ਹੋਰ ਪ੍ਰਾਣੀ ਬਣਨ ਵਿੱਚ ਮਦਦ ਦੇਵੇਗਾ। ਜੋ ਜ਼ੋਰ ਵਾਲੇ ਹੋਣਗੇ ਪੈ ਨਹੀਂ ਖਾਣਗੇ ਅਤੇ ਪੈ ਨਹੀਂ ਦੇਣਗੇ। ਸੋ ਸਾਨੂੰ ਗੁਰੂ ਨੇ ਜ਼ੋਰਾਵਰ ਬਣਾਇਆ, ਇੰਨੇ ਜ਼ੋਰਾਵਰ ਕਿ ਅਸੀਂ ਜ਼ੋਰਾਵਰਾਂ ਤੋਂ ਵੱਧ ਬਲ ਪ੍ਰਾਪਤ ਕੀਤਾ। ਅਸੀਂ ਉਹਨਾਂ ਜ਼ੋਰਾਵਰਾਂ ਨੂੰ ਕਿਹਾ ਕਿ ਤੁਸੀਂ ਸ੍ਰਿਸ਼ਟੀ ਪਰ ਜ਼ੁਲਮ ਨਾ ਕਰੋ। ਆਦਮੀ ਨੂੰ ਜੋ ਕੁਦਰਤ ਵਿੱਚ ਸਭ ਤੋਂ ਉੱਚਾ ਨਮੂਨਾ ਹੈ, ਭੈ ਦੇ ਕੇ ਜ਼ੁਲਮ ਕਰ ਕਰਕੇ ਨਿਤਾਣੇ ਹੀਣੇ ਨਾ ਬਣਾਓ। ਇਹਨਾਂ ਉੱਤੋਂ ਭੈ ਦਾ ਕੁੰਡਾ ਅਤੇ ਜ਼ੁਲਮ ਦਾ ਡੰਡਾ ਚਾ ਲਓ। ਜਦ ਉਹ ਨਾ ਚਾਹਿਆ ਤਾਂ ਅਸਾਂ ਆਪਣੇ ਵਧਵੇ ਜ਼ੋਰ ਨਾਲ ਉਹਨਾਂ ਦਾ ਭੈ ਅਤੇ ਜ਼ੁਲਮ ਚਾਹ ਦਿੱਤਾ ਅਤੇ ਨਿਤਾਣਿਆਂ ਨੂੰ ਜੋ ਤਾਣ ਵਾਲੇ ਹੋਣ ਵਿੱਚ ਰੋਕ ਪੈ ਰਹੀ ਸੀ ਦੂਰ ਕਰ ਦਿੱਤੀ। ਅਸੀਂ ਤਾਣ ਵਾਲੇ ਹੋ ਕੇ ਸ੍ਰਿਸ਼ਟੀ ਨੂੰ ਮਦਦ ਦਿੱਤੀ ਕਿ ਤਾਣ ਵਾਲੇ ਵਧਣ ਅਤੇ ਨਿਤਾਣੇ ਤਾਣ ਪਾਉਣ। ਇਸ ਤਰ੍ਹਾਂ ਅਸਾਂ ਵਰਤਾਰੇ ਵਿੱਚ ਸਾਰਾ ਕੁਝ ਸਿੱਖਿਆ ਸੀ। ਸਾਡੇ ਵਿੱਚ ਫਿਰ ਭੁੱਲ ਆ ਗਈ, ਅਸੀਂ ਆਪਣੇ ਨਿਸ਼ਾਨਿਆਂ ਤੋਂ ਉੱਕ ਗਏ। ਫਿਰ ਉਹ ਪ੍ਰਤਾਪ ਚਲਾ ਗਿਆ, ਪਰ ਅਸੂਲ ਅਤੇ ਵਰਤਾਰੇ ਸਾਡੇ ਪਾਸ ਹਨ ਅਤੇ ਅਸੀਂ ਜਗਤ ਵਿੱਚ ਮਹਾਨ ਸੁਖੀ ਹਾਂ ਅਤੇ ਸੁਖਦਾਤੇ। ਬ੍ਰਿਸ਼ਟ, ਇਹਨਾਂ ਗੱਲਾਂ ਵਿੱਚ ਤੁਸੀਂ ਬੜੀ ਬੁੱਧੀ ਅਤੇ ਸੋਹਣੀ ਤੁਲਵੀ ਅਕਲ ਨਾਲ ਗੱਲਾਂ ਕੀਤੀਆਂ ਹਨ, ਪਰ ਤੁਸਾਂ ਕਿਤੇ ਰੱਬ ਦਾ ਜ਼ਿਕਰ ਨਹੀਂ ਕੀਤਾ। ਬਾਬਾ, ਇਹਨਾਂ ਗੱਲਾਂ ਵਿੱਚ ਲੋੜ ਨਹੀਂ ਸੀ। ਅਸੀਂ ਜਗਤ ਪ੍ਰਬੰਧ 'ਤੇ ਵਿਚਾਰ ਕਰ ਰਹੇ ਸਾਂ ਕਿ ਵਧੀਕ ਤੋਂ ਵਧੀਕ ਸੁੱਖ ਮਨੁੱਖ ਮਾਤਰ ਨੂੰ ਜ਼ੁਲਮ ਵਿੱਚ ਨਹੀਂ ਪਰ ਨਿਆਂ ਯਾਨੀ ਧਰਮ, ਸੰਤੋਖ ਅਤੇ ਦਇਆ ਵਿੱਚ ਮਿਲਦਾ ਹੈ। ਬ੍ਰਿਸ਼ਟਰ, ਪਰ ਕੀ ਪਰਮੇਸ਼ਰ ਦਾ ਇਸ ਵਿੱਚ ਜ਼ਿਕਰ ਨਹੀਂ ਚਾਹੀਦਾ ਸੀ? ਬਾਬਾ, ਤੁਸੀਂ ਮੇਰੀ ਜਾਂਚ ਹੱਕ ਨਹੀਂ ਰੱਖਦੇ ਕਿ ਰੱਬ ਦਾ ਜ਼ਿਕਰ ਕਰੋ। ਜੀਕੂ ਬਿਮਾਰ ਹੱਕ ਨਹੀਂ ਰੱਖਦਾ ਕਿ ਮਿਠਾਈ ਦਾ ਜ਼ਿਕਰ ਕਰੇ, ਉਸਨੂੰ ਦੁੱਧ ਚੌਲ ਦੀ ਗੱਲਬਾਤ ਕਾਫੀ ਹੈ। ਜਦੋਂ ਅਰੋਗ ਹੋਵੇ ਤਦੋਂ ਪਿਆ ਪਕਵਾਨਾਂ ਦਾ ਖਿਆਲ ਕਰੇ। ਬ੍ਰਿਸ਼ਟਰ, ਮੈਂ ਬਿਮਾਰ ਸਰੀਰ ਕਰਕੇ ਤਾਂ ਹਾਂ, ਪਰ ਹੋਰ ਰੋਗ ਕਿਕੂ ਹੈ? ਬਾਬਾ, ਜੀਕੂ ਯੱਕੇ ਦੇ ਅੱਗੇ ਜੁੱਤਿਆ ਟੱਟੂ ਸਾਰਾ ਦਿਨ ਮਾਰਿਆ ਮਾਰਿਆ ਫਿਰਦਾ, ਥੱਕਿਆ ਚੂਰ ਹੋਇਆ ਮੱਚ ਗੁਆ ਕੇ ਘੋੜਪਨ ਦੇ ਉੱਚੇ ਟਿਕਾਣੇ ਤੋਂ ਟੁੱਟ ਗਿਆ ਹੈ, ਉੱਕਰ ਮਨੁੱਖ ਸੋਚਾਂ ਫਿਕਰਾਂ ਚਿੰਤਾ ਮਿਹਨਤਾਂ ਗੰਮਾਂ ਵਹਿਮਾਂ ਦਾ ਮਾਰਿਆ ਮਨੁੱਖ ਪੁਨੇ ਦੇ ਮੱਚ ਤੋਂ ਵਿਰਵਾ ਹੋ ਚੁੱਕਿਆ ਹੈ। ਜੋ ਫਰਕ ਕੋਤਲ ਘੋੜੇ ਅਤੇ ਰੇੜੂ ਦੇ ਟੱਟੂ ਵਿੱਚ ਹੈ, ਸੋ ਫਰਕ ਇੱਕ ਸਾਬਤ ਦਿਲ ਜੀਵਨ ਦੀ ਸੁਰਤ ਰਸ ਮੰਡਲ ਵਿੱਚ ਵਸਦੇ ਮਨ ਵਾਲੇ ਮਨੁੱਖ ਅਤੇ ਸੋਚਾਂ ਫਿਕਰਾਂ ਵਹਿਮਾਂ ਤ੍ਰਿਸ਼ਨਾ ਆਮ ਸੰਸਾਰਕ ਸੰਕਲਪਾਂ ਦੇ ਕੁੱਠੇ ਹੋਏ ਦਿਲ ਵਾਲੇ ਇਨਸਾਨ ਵਿੱਚ ਹੈ। ਸੋ ਮਰੇ ਮਨ ਵਾਲਾ, ਟੁੱਟੇ ਹਿਰਦੇ ਵਾਲਾ ਪਹਿਲਾਂ ਦਿਲ ਸਾਬਤ ਕਰੇ, ਫਿਰ ਉਸਨੂੰ ਰੱਬ ਦੀ ਗੱਲ ਕਰਨ ਦਾ ਕੁਛ ਲਾਭ ਹੈ। ਕਬੀਰ, ਜਾਂ ਕੀ ਦਿਲ ਸਾਬਤ ਨਹੀਂ ਤਾਂ ਕੋ ਕਹਾਂ ਖੁਦਾ ਹੈ। ਬ੍ਰਿਸ਼ਟਰ, ਤੁਸੀਂ ਬੜੇ ਅਨੋਖੇ ਢੰਗ 'ਤੇ ਗੱਲਾਂ ਕਰਦੇ ਹੋ। ਬਾਬਾ, ਜਿੱਥੇ ਉਕਾਂ ਉੱਥੇ ਠੀਕ ਕਰ ਦਿਓ। ਮੈਂ ਅੰਗਰੇਜ਼ੀਆਂ ਫਾਰਸੀਆਂ ਪੜ੍ਹਿਆ ਹੋਇਆ ਨਹੀਂ ਹਾਂ। ਮੈਂ ਉਹ ਸਿੱਖਿਆ ਬਹੁਤ ਮਿਹਨਤਾਂ ਨਾਲ ਪਾਈ ਹੈ ਕਿ ਜਿਸ ਨਾਲ ਜਗਤ ਵਿੱਚ ਦੁੱਖ ਘਟੇ ਅਤੇ ਸੁੱਖ ਵਧੇ। ਬ੍ਰਿਸ਼ਟਰ, ਤੁਹਾਡੇ ਪਾਸ ਕੀ ਹੈ ਜੋ ਇਸ ਤਰ੍ਹਾਂ ਦਾ ਸਾਫ਼ ਤੁਹਾਡਾ ਦਿਮਾਗ ਹੈ? ਬਾਬਾ, ਇੱਕ ਬੜੀ ਪੜ੍ਹੀ ਲਿਖੀ ਤ੍ਰੀਮਤ ਜਿਸਦੇ ਮਨ ਵਿੱਚ ਪਤੀ ਦਾ ਪ੍ਰੇਮ ਨਹੀਂ, ਪਤੀ ਨੂੰ ਬੜੀ ਸੋਹਣੀ ਬਣਾ ਕੇ ਚਿੱਠੀ ਲਿਖਦੀ ਹੈ, ਅਤੇ ਇੱਕ ਮੂਰਖ ਅਨਪੜ੍ਹ ਪਰ ਪਤੀ ਪਿਆਰ ਨਾਲ ਕੁੱਠੀ ਪਈ ਇਸਤਰੀ ਆਪਣੇ ਪਤੀ ਨੂੰ ਨਿਰਾ ਸੁਖਸਾਨ ਦਾ ਸੁਨੇਹਾ ਕਰਦੀ ਹੈ, ਇਹਨਾਂ ਦੋਹਾਂ ਵਿੱਚ ਕੁਛ ਫਰਕ ਹੈ? ਬ੍ਰਿਸ਼ਟਰ, ਹੈ। ਬਾਬਾ, ਸਾਡੇ ਪਾਸ ਚਾਤਰੀ ਨਹੀਂ, ਬਣਾ ਬਣਾ ਕੇ ਗੱਲਾਂ ਕਰਨੀਆਂ ਅਸੀਂ ਨਹੀਂ ਜਾਣਦੇ, ਪਰ ਗੁਰੂ ਦੇ ਪਰਮੇਸ਼ਰ ਦੀ ਮਿਹਰ ਨਾਲ ਸਾਡੇ ਅੰਦਰ ਪਿਆਰ ਹੈ ਜੋ ਅੰਦਰ ਸਾਨੂੰ ਖੀਵੇ ਰੱਖਦਾ ਹੈ ਅਤੇ ਵਰਤੋਂ ਵਿੱਚ ਉਹ ਪਿਆਰ ਨੇਕੀ ਦੀ ਸੂਰਤ ਧਾਰਦਾ ਹੈ, ਅਤੇ ਬਾਕੀ ਅਸੀਂ ਚੁੱਪ ਹਾਂ। ਅਸੀਂ ਆਪ ਜੈਸਿਆਂ ਨੂੰ ਗੱਲਾਂ ਨਾਲ ਤਸੱਲੀ ਨਹੀਂ ਦੇ ਸਕਦੇ, ਅਸੀਂ ਚਰਚਾ ਵਿੱਚ ਪੂਰੇ ਨਹੀਂ ਉਤਰ ਸਕਦੇ। ਪਰਮੇਸ਼ਰ ਹੈ ਕਿ ਨਹੀਂ, ਇਸ ਪਰ ਵਰ੍ਹਿਆਂ ਚਰਚਾ ਹੋ ਸਕਦੀ ਹੈ ਅਤੇ ਦਫ਼ਤਰ ਲਿਖੇ ਜਾ ਸਕਦੇ ਹਨ, ਪਰ ਇਸ ਨਾਲ ਕਿਸੇ ਕਲੇਜੇ ਵਿੱਚ ਪਰਮੇਸ਼ਰ ਪ੍ਰੇਮ ਦਾ ਦਗ ਦਗ ਕਰਦਾ ਚਿਣਗਾਰਾ ਮਗ ਨਹੀਂ ਉੱਠਦਾ। ਹੁਣ ਜੇ ਕੋਈ ਬੋਲ ਨਾ ਜਾਣੇ ਪਰ ਉਸਦੇ ਦਿਲ ਦੇ ਅੰਦਰ ਸਾਈਂ ਦਾ ਪ੍ਰੇਮ ਮਗ ਰਿਹਾ ਹੋਵੇ, ਉਹ ਆਪ ਸਾਹਿਬਾਂ ਨਾਲ ਕੀ ਗੱਲ ਕਰੇ? ਉਸ ਪਾਸ ਅੰਦਰ ਦਾ ਟਿਕਾਓ ਅਤੇ ਬਾਹਰ ਦਾ ਵਰਤਾਓ ਹੈ। ਜੇ ਇਹ ਕੁਛ ਵਿਖਿਆਨ ਦੇ ਰਿਹਾ ਹੋਵੇ ਤਾਂ ਦੇ ਰਿਹਾ ਹੋਵੇ। ਦਿਲ ਨੂੰ ਜ਼ਬਾਨ ਨਹੀਂ ਜੋ ਬੋਲ ਕੇ ਦੱਸੇ, ਛਾਤੀ ਨੂੰ ਛੇਕ ਨਹੀਂ ਜਿੱਥੋਂ ਦਿਲ ਦਿਖਾਇਆ ਜਾ ਸਕੇ। ਅੱਖਾਂ ਹਨ, ਚਿਹਰਾ ਹੈ, ਹੱਥ ਹਨ ਅਤੇ ਵਰਤਾਰਾ ਹੈ, ਮੂੰਹ ਦਾ ਕਿਹਾ ਵਾਓ ਹੈ, ਜੋ ਜੀ ਹੋਏ ਸੋ ਉਗਵੈ ਮੂੰਹ ਕਾ ਕਿਹਾ ਵਾਓ। ਪੁੰਨਾ, ਆਖਣ ਸੁਣਨਾ ਪਾਉਣ ਕੀ ਬਾਣੀ, ਇਹ ਮਨ ਰੱਤਾ ਮਾਇਆ। ਬ੍ਰਿਸ਼ਟਰ, ਕੀ ਤੁਸੀਂ ਦਿਲ ਦੀ ਕੋਈ ਐਸੀ ਦਸ਼ਾ ਆਖ ਰਹੇ ਹੋ ਜੋ ਸਮਝ ਤੋਂ ਕੁਛ ਹੋਰ ਹੈ? ਬਾਬਾ, ਸਮਝ ਜਾਂ ਬੋਧ ਜਾਂ ਵਿਚਾਰ ਸ਼ਕਤੀ ਮਨੁੱਖ ਦੇ ਅੰਦਰਲੇ ਦਾ ਇੱਕ ਅੰਗ ਹੈ, ਅੰਦਰਲਾ ਇਸ ਤੋਂ ਕੁਛ ਵੱਧ ਹੈ, ਹੋਰ ਹੈ। ਸਮਝ ਵਿੱਚ ਆਇਆ ਤਾਂ ਸਮਝ ਤ੍ਰਿਖੀ ਹੋ ਜਾਂਦੀ ਹੈ, ਸੁਭਾਅ ਨਹੀਂ ਬਦਲਦਾ। ਸਮਝ ਆਇਆ ਸੋਝੀ ਹੋ ਗਈ, ਅੰਦਰਲੇ ਨੂੰ ਪ੍ਰਾਪਤੀ ਹੋਈ ਕਿ ਨਹੀਂ ਇਹ ਦੂਜੀ ਗੱਲ ਹੈ। ਸੋਚ ਕੇ ਦੇਖੋ, ਜੇ ਕਿਸੇ ਦਾ ਪੁੱਤਰ ਮਰ ਜਾਏ ਤਾਂ ਸਾਰਾ ਜਹਾਨ ਆ ਕੇ ਸਮਝਾਉਂਦਾ ਅਤੇ ਦਿਲਬਰੀ ਦੀਆਂ ਸੋਝੀਆਂ ਦਿੰਦਾ ਹੈ, ਪਰ ਉਸਦੇ ਅੰਦਰ ਖੋ ਪਈ ਹੀ ਜਾਂਦੀ ਹੈ। ਜੇ ਸਮਝ ਹੀ ਸਭ ਕੁਝ ਸੀ ਤਾਂ ਲੋਕਾਂ ਦੇ ਸਮਝਾਉਣ ਨਾਲ ਖੋ ਕਿਉਂ ਨਾ ਮਿਟ ਗਈ? ਕਿਉਂ ਉਸਦੀ ਸਮਝ ਨੂੰ ਤਾਂ ਲੋਕਾਂ ਤੋਂ ਬਥੇਰੀ ਸੋਝੀ ਮਿਲੀ ਸੀ? ਕਦੇ ਅੰਦਰੋਂ ਸੁਰਤ ਕਿਸੇ ਉਚੈਣ 'ਤੇ ਆਉਂਦੀ ਹੈ ਅਤੇ ਨੁਕਸਾਨ ਹੋ ਜਾਂਦਾ ਹੈ। ਉਸ ਨੁਕਸਾਨ ਦੀ ਉਸ ਵੇਲੇ ਚੋ ਵੀ ਨਹੀਂ ਪੈਂਦੀ। ਉਸ ਵੇਲੇ ਨੁਕਸਾਨ ਦੀ ਸੋਝੀ ਤਾਂ ਹੁੰਦੀ ਹੈ, ਪਰ ਖੁਸਣ ਜਾਂ ਚੋਬ ਕਿਉਂ ਨਹੀਂ ਪੈਂਦੀ? ਸਿੱਧੀ ਗੱਲ ਹੈ ਕਿ ਸਾਡਾ ਅੰਦਰਲਾ ਨਿਰੀ ਸਮਝ ਹੀ ਨਹੀਂ, ਕੁਛ ਹੋਰ ਵੀ ਹੈ, ਅਤੇ ਇਹ ਸੋਝੀ ਹੈ। ਇਹ ਅੰਦਰਲੇ ਦਾ ਇੱਕ ਹਿੱਸਾ ਹੈ। ਇਸਦਾ ਸਾਰਾ ਆਪਣਾ ਆਪ ਅਲੱਭ ਜਿਹਾ ਹੈ। ਇਸਦੇ ਅਲੱਭ ਹਿੱਸੇ ਵਿੱਚ ਜਿੱਥੇ ਸੰਸਕਾਰ ਵਸਦੇ ਹਨ, ਜਦੋਂ ਰਸ ਭਰਦਾ ਅਤੇ ਉਚੇਣ ਆਉਂਦੀ ਹੈ, ਤਦੋਂ ਹੀ ਅੰਦਰ ਪ੍ਰਤੀਤੀ ਆ ਜਾਗਦੀ ਹੈ ਕਿ ਅਕਲਾਂ ਵਾਲੇ ਅਤੇ ਸੋਝੀਆਂ ਵਾਲੇ ਫੋਕੀਆਂ ਲੜਾਈਆਂ ਵਿੱਚ ਹਨ। ਗੁੱਸੇ ਨਹੀਂ ਹੋਣਾ, ਮੈਨੂੰ ਜਾਚ ਨਹੀਂ ਪਈ ਆਉਂਦੀ ਕਿ ਆਪ ਨੂੰ ਉਸ ਸੁੱਖ ਦਾ ਹਾਲ ਦੱਸਾਂ ਜੋ ਵਰਤੋਂ ਵਿੱਚ ਸਾਨੂੰ ਸਾਧ ਸੰਗਤ ਵਿੱਚੋਂ ਲੱਭਾ ਹੈ, ਜਿਸ ਦਾ ਵੇਰਵਾ ਕਥਾ ਅਤੇ ਵਿਆਖਿਆ ਵਿੱਚ ਪੰਡਿਤ ਲੋਕ ਕਰਦੇ ਹਨ ਪਰ ਮਾਣਦੇ ਨਹੀਂ। ਉਹ ਕੁਛ ਐਂ ਕਿਹਾ ਜਾ ਸਕਦਾ ਹੈ, ਜਿਕੂ ਵੈਦ ਦੁੱਧ ਦੇ ਗੁਣ ਜਾਣਦਾ ਹੈ ਅਤੇ ਦੱਸਦਾ ਹੈ, ਪਰ ਬੱਚਾ ਦੁੱਧ ਪੀਂਦਾ ਅਤੇ ਰਸ ਮਾਣਦਾ ਹੈ। ਵੈਦ ਦੁੱਧ ਨੂੰ ਜਾਣਦਾ ਹੈ, ਬੱਚਾ ਉਸਦੇ ਰਸ ਨੂੰ ਪ੍ਰਤੀਤ ਕਰਦਾ ਹੈ, ਮਾਣਦਾ ਹੈ। ਬ੍ਰਿਸਟਰ, ਮੈਨੂੰ ਜ਼ਰਾ ਖੋਲ੍ਹ ਕੇ ਦੱਸੋ, ਸਮਝਣ ਅਤੇ ਪ੍ਰਤੀਤੀ ਕਰ ਲੈਣ ਤੋਂ ਤੁਹਾਡਾ ਕੀ ਮਤਲਬ? ਬਾਬਾ, ਜੇਕਰ ਕਿਸੇ ਨੇ ਤਾਂ ਸੋਨੇ ਨੂੰ ਜਾਣ ਲਿਆ ਕਿ ਪੀਲਾ ਭਾਰਾ ਅਤੇ ਮਹਿੰਗਾ ਹੁੰਦਾ ਹੈ, ਪਰ ਕਿਸੇ ਨੂੰ ਮੋਹਰਾਂ ਪ੍ਰਾਪਤ ਹੋ ਗਈਆਂ। ਕਿਸੇ ਨੇ ਲੂਣ ਦੇ ਗੁਣ ਸੁਣ ਤੇ ਜਾਣ ਲਏ, ਪਰ ਕਿਸੇ ਨੇ ਲੂਣ ਚੱਖ ਲਿਆ। ਬ੍ਰਿਸਟਰ ਬਹੁਤ ਸੋਚੀ ਪੈ ਗਿਆ ਸੀ, ਉਸ ਦੀਆਂ ਦਲੀਲਾਂ ਰੁਕਦੀਆਂ ਸਨ। ਬਾਬੇ ਵੱਲੋਂ ਕੁਛ ਕੋਰਾਪਨ ਵੀ ਸਮਝਦਾ ਸੀ, ਪਰ ਬਾਬੇ ਦਾ ਖੌਰਾਪਨ ਅਤੇ ਪਤੇ ਦੀਆਂ ਗੱਲਾਂ ਉਸਨੂੰ ਵਧੀਕ ਤੋਂ ਵਧੀਕ ਸੋਚੀ ਪਾ ਰਹੀਆਂ ਸਨ। ਇਹ ਸੋਚਾਂ ਇਸ ਕਿਸਮ ਦੀਆਂ ਸਨ ਜਿਸ ਤਰ੍ਹਾਂ ਕੋਈ ਝਗੜੇ ਲਈ ਉੱਤਰ ਘੜਨ ਦੀ ਨਹੀਂ ਕਰਦਾ, ਪਰ ਆਪਣੇ ਅੰਦਰ ਜੋ ਕੁਦਰਤ ਵੱਲੋਂ ਕਦੇ ਨਾ ਕਦੇ ਆਪਣੀ ਜ਼ਿੰਦਗੀ ਸੰਬੰਧੀ ਇਹ ਕਿੱਥੋਂ ਆਈ ਹੈ, ਇਹ ਕੀ ਹੈ, ਇਸ ਦਾ ਅੰਤ ਕੀ ਹੈ, ਪ੍ਰਸ਼ਨ ਆਪ ਉੱਠਦੇ ਹਨ, ਤਾਂ ਆਦਮੀ ਕੋਈ ਨਾ ਕੋਈ ਹੱਲ ਔਰ ਫੈਸਲਾ ਸੋਚਦਾ ਹੈ ਕਿ ਠੀਕ ਟਿਕਾਣਾ ਕੀ ਹੈ। ਜਦੋਂ ਵੀ ਕੋਈ ਨਵੀਂ ਕਿਸਮ ਦਾ ਖਿਆਲ ਜਾਂ ਆਸ਼ਾ ਮਿਲੇ ਤਾਂ ਆਪਣੇ ਪਹਿਲੇ ਖਿਆਲਾਂ ਵਿੱਚ ਗੜਬੜ ਮੱਚਦੀ ਹੈ, ਅਤੇ ਆਦਮੀ ਉਹਨਾਂ ਅਤੇ ਉਹਨਾਂ ਵਿੱਚ ਵਟਾਂਦਰੇ ਸਟਾਂਦਰੇ ਕਰਕੇ ਅੰਦਰ ਕੋਈ ਟੇਕ ਕੋਈ ਧਰਵਾ ਬਣ ਲੈਂਦਾ ਹੈ। ਇਸ ਤਰ੍ਹਾਂ ਦੀਆਂ ਸੋਚਾਂ ਵਿੱਚ ਬ੍ਰਿਸਟਰ ਪੈ ਗਿਆ ਸੀ। ਗੱਲ ਕੀ, ਅਜੇ ਤੱਕ ਉਸ 'ਤੇ ਸਿਰਫ ਇਤਨਾ ਅਸਰ ਪਿਆ ਹੈ ਕਿ ਉਹ ਜ਼ਿੰਦਗੀ ਦੇ ਇਸ ਪਹਿਲੂ ਸੰਬੰਧੀ ਅਗਲੇ ਨੂੰ ਹਰਾਵਣ ਲਈ ਤ੍ਰਿਖੀ ਤੋਂ ਤ੍ਰਿਖੀ ਗੱਲ ਸੋਚਣ ਦੀ ਥਾਂ ਵਾਸਤਵ ਦੀ ਸੋਚ ਵਿੱਚ ਪੈ ਗਿਆ ਹੈ ਕਿ ਸੱਚਮੁੱਚ ਸੱਚ ਕੀ ਹੈ। ਪਰ ਅਸਲੀ ਗੱਲ ਜਿਸ ਦੀ ਵੰਨਗੀ ਇੱਥੇ ਦਿਸ ਰਹੀ ਹੈ, ਮੇਰੇ ਅਗਲੇ ਖਿਆਲਾਂ ਨਾਲ ਕਿੱਥੇ ਮਿਲਦੀ ਹੈ, ਕਿੱਥੇ ਟਕਰਾਉਂਦੀ ਅਤੇ ਕਿੱਥੇ ਉਹਨਾਂ ਦੀ ਦਰੁਸਤੀ ਕਰਦੀ ਹੈ? ਇਸ ਤਰ੍ਹਾਂ ਦੀਆਂ ਸੋਚਾਂ ਵਿੱਚ ਬਹੁਤ ਟੁੱਬੀਆਂ ਮਾਰ ਮੂਰ ਕੇ ਉਸਨੂੰ ਅੰਦਰ ਇਹ ਦਿਸਿਆ ਕਿ ਅਜੇ ਇਸ ਬਾਬੇ ਕੋਲੋਂ ਹੋਰ ਵਾਕਫੀ ਕੱਢ ਲੈਣ ਦੀ ਲੋੜ ਹੈ। ਇਹ ਖਿਆਲ ਕਰਕੇ ਬੋਲੇ, ਬਾਬਾ ਜੀ, ਤੁਸੀਂ ਕਿਹਾ ਸੀ ਕਿ ਮੈਨੂੰ ਹੱਕ ਨਹੀਂ ਕਿ ਰੱਬ ਦੀ ਗੱਲ ਕਰਾਂ, ਕਿਉਂ ਹਰ ਇੱਕ ਪ੍ਰਾਣੀ ਨੂੰ ਇਹ ਹੱਕ ਨਹੀਂ? ਬਾਬਾ ਜੀਓ, ਗੱਲਾਂ ਕਰਨੋਂ ਕੌਣ ਕੋਈ ਕਿਸੇ ਨੂੰ ਹੋੜ ਸਕਦਾ ਹੈ, ਪਰ ਜੇ ਕਿਸੇ ਗੱਲਾਂ ਹੀ ਨਹੀਂ ਪਰ ਕੁਛ ਪ੍ਰਾਪਤ ਕਰਨਾ ਹੈ, ਉਸਨੂੰ ਆਪਣੀ ਹਾਲਤ ਮੁਜਬ ਤੁਰਨਾ ਲੋੜੀਏ। ਬਿਮਾਰ ਘਿਓ ਦੇ ਪਕਵਾਨ ਅਤੇ ਮੇਵੇ ਨਹੀਂ ਖਾ ਸਕਦਾ, ਉਸਨੂੰ ਚੌਲ ਪਿੱਛ ਦਾਲ ਅਤੇ ਤਰੀ ਹੀ ਮਾਫਕ ਹੈ। ਰੱਬ ਦਾ ਪਾਉਣਾ ਇਸ ਮਾਮੂਲੀ ਮਨੁੱਖਪਣੇ ਤੋਂ ਉੱਚਾ ਹੋ ਕੇ ਤਕੜੇ ਤੋਂ ਤਕੜੇ ਉੱਚੇ ਮਨੁੱਖਾਪਨ ਵਿੱਚ ਜਾਣਾ ਹੈ। ਜਿਸ ਨੇ ਆਪਣਾ ਮਾਮੂਲੀ ਔਸਤ ਦਰਜੇ ਦਾ ਮਨੁੱਖਾਪਨ ਪ੍ਰਾਪਤ ਕਰ ਲਿਆ ਹੈ, ਉਸਦਾ ਪਹਿਲਾ ਕੰਮ ਇਹ ਹੈ ਕਿ ਆਪਣੇ ਮੋਏ ਹੋਏ ਮਚ ਨੂੰ ਪੈਦਾ ਕਰੇ ਅਤੇ ਪੂਰਾ ਆਦਮੀ ਬਣੇ, ਅਰਥਾਤ ਮਰਦ ਬਣੇ, ਜੀਕੂ ਕਿਸੇ ਰੇੜ ਦੇ ਮਰੀਅਲ ਟੱਟੂ ਨੂੰ ਕੋਤਲ ਘੋੜਾ ਬਣਾਉਣਾ ਹੋਵੇ ਤਾਂ ਪਹਿਲਾਂ ਉਸ ਵਿੱਚ ਉਸਦੇ ਮਰ ਗਏ ਮਚ ਨੂੰ ਜਿਵਾਉਣਾ ਚਾਹੀਏ। ਬ੍ਰਿਸਟਰ, ਉਹ ਕੀਕੂ? ਬਾਬਾ, ਮੈਂ ਦੱਸ ਚੁੱਕਾ ਹਾਂ। ਫਿਰ ਉਸੇ ਆਪਣੀ ਮੋਟੀ ਠੁੱਲੀ ਬੋਲੀ ਵਿੱਚ ਆਖਦਾ, ਪਹਿਲਾ ਸਾਡਾ ਆਪਣਾ ਅਸਲਾ ਹੈ, ਖੁਸ਼ ਖਿੜਿਆ ਟਿਕਿਆ ਰਸਮਤਿਆ। ਦੂਸਰਾ, ਅਸੀਂ ਬਣ ਰਹੇ ਹਾਂ ਸੋਚੂ ਵਿਚਾਰੂ ਸੰਕਲਪਾਂ ਵਿਕਲਪਾਂ ਵਿੱਚ ਟੈਠੇ ਹੋਏ ਅਤੇ ਹਰ ਵੇਲੇ ਫਿਕਰਾਂ ਨਾਲ ਦੱਬੇ ਹੋਏ। ਜੇ ਅਸੀਂ ਰੋਟੀ ਕਮਾਉਂਦੇ ਹਾਂ ਤਾਂ ਮਗਜ਼ ਸਾੜ ਕੇ, ਪੜ੍ਹਦੇ ਹਾਂ ਤਾਂ ਅੰਦਰ ਭੁੰਨ ਕੇ, ਵੋਟੀ ਲਿਆਉਂਦੇ ਹਾਂ ਤਾਂ ਪਰਸਪਰ ਖਿੱਚਦੇ ਹਾਂ, ਵਿਹਾਰ ਕਰਦੇ ਹਾਂ ਤਾਂ ਅੰਦਰ ਸਾਰਾ ਵਹਿਮਾਂ ਸੋਚਾਂ ਵਿੱਚ ਰੁੜਦਾ ਫਿਰਦਾ ਹੈ। ਕਿਰਤ ਕਰਦੇ ਹਾਂ ਤਾਂ ਕੁੜਦੇ ਸੜਦੇ ਮਨ ਨਾਲ, ਜੇ ਨੌਕਰੀ ਕਰਦੇ ਹਾਂ ਤਾਂ ਮਾਲਕਾਂ ਦੇ ਭੈ ਅਤੇ ਕ੍ਰੋਧ ਨਾਲ ਡਰ ਡਰ ਕੇ ਅੰਦਰੋਂ ਮਰੀਅਲ ਨਿਤਾਣੇ ਅਤੇ ਮੁਰਦੇ ਹੋ ਜਾਂਦੇ ਹਾਂ। ਪਦਾਰਥ ਕਮਾਉਂਦੇ ਹਾਂ ਤਾਂ ਦੂਜਿਆਂ ਨਾਲ ਸਾੜਾ ਅੰਦਰ ਵੜ ਕੇ ਨਿਰੇ ਪਦਾਰਥ ਰੂਪ ਹੋ ਕੇ ਮਿੱਟੀ ਨਾਲ ਮਿੱਟੀ ਜਾਂ ਵਹੀ ਨਾਲ ਕਾਗਜ਼ ਜਾਂ ਜੋ ਕਮਾਮ ਹੈ ਉਸੇ ਦਾ ਰੂਪ ਹੋ ਕੇ ਰੁੜ ਜਾਂਦੇ ਹਾਂ। ਜੇ ਵਿਦਵਾਨ ਹੋ ਜਾਂਦੇ ਹਾਂ ਤਾਂ ਦੂਜੇ ਵਿਦਵਾਨਾਂ ਦੀ ਪ੍ਰਭੂਤਾ ਵੇਖ ਕੇ ਪੁੱਜਦੇ ਰਹਿੰਦੇ ਹਾਂ। ਜੇ ਪੰਥ ਜਾਂ ਕੌਮ ਦੀ ਸੇਵਾ ਕਰਦੇ ਹਾਂ ਤਾਂ ਈਰਖਾ ਅਤੇ ਨਫ਼ਰਤ ਵਿੱਚ ਵਸਦੇ ਹਾਂ ਅਤੇ ਆਪਣੇ ਹਾਂ ਅਹੰਕਾਰ ਵਿੱਚ ਸੜਦੇ ਰਹਿੰਦੇ ਹਾਂ। ਕਿਸੇ ਦੇ ਅੰਦਰ ਆਪਣੇ ਆਪ ਦੀ ਸੁਤੰਤਰਤਾ, ਆਪਣੇ ਆਪ ਦਾ ਟਿਕਾਓ, ਖੇੜਾ ਅਤੇ ਰਸ ਕੁਛ ਨਹੀਂ ਦਿਸਦਾ। ਜਿਨ੍ਹਾਂ ਕੰਮਾਂ ਨੂੰ ਕਰਦੇ ਹਾਂ ਉਹ ਭਾਰ ਰੂਪ ਹੋ ਕੇ ਸਾਡੇ ਆਪੇ 'ਤੇ ਛੱਟ ਪਾ ਲੈਂਦੇ ਹਨ ਅਤੇ ਸੋਚਾਂ ਗਮਾਂ ਚਿੰਤਾ ਖਿੱਜਾਂ ਹਾਏ ਕੀ ਹੋਇਆ ਹਾਏ ਕੀ ਹੋਊ ਦਿਆਂ ਹਾਵਿਆਂ ਦੀਆਂ ਚੂੰਡੀਆਂ ਵਡੀਂਦੀਆਂ ਰਹਿੰਦੀਆਂ ਹਨ। ਜਾਂ ਹਉ ਅਤੇ ਈਰਖਾ ਦੇ ਦਾਜਣ ਨਾਲ ਸਾਨੂੰ ਸੁਰਤੀ ਨਹੀਂ ਰਹਿੰਦੀ ਕਿ ਅਸੀਂ ਸੱਚ ਦੇ ਮਾਲਕ ਹਾਂ, ਅਸੀਂ ਮਨ ਦੇ ਅਸਵਾਰ ਹਾਂ। ਜੋ ਕੰਮ ਅਸਾਂ ਕਰਨੇ ਹਨ ਉਹ ਸਾਡੇ ਤਾਬੇ ਹਨ। ਅਸੀਂ ਕਿਸੇ ਵਿਚਾਰ ਦੇ, ਕਿਸੇ ਕੰਮ ਦੇ, ਕਿਸੇ ਗੱਲ ਦੇ ਤਾਬੇ ਨਹੀਂ। ਅਸੀਂ ਆਪ ਨੂੰ ਕਰਨ ਹਾਰ ਕੌਤਕਾਰ ਅਤੇ ਫਿਰ ਵੱਖਰਾ ਰੱਖਣਾ ਹੈ। ਜਿਸ ਤਰ੍ਹਾਂ ਚਰਖਾ ਕੱਤਣ ਵਾਲੀ ਤ੍ਰੀਮਤ ਚਰਖਾ ਨਹੀਂ ਹੈ, ਜਦੋਂ ਜੀ ਆਵੇ ਚਰਖਾ ਕੱਤੇ, ਜਦੋਂ ਚਾਹੇ ਛੱਡ ਦੇਵੇ, ਇਸੇ ਤਰ੍ਹਾਂ ਸਾਡੇ ਅੰਦਰਲੇ ਨੇ ਸੋਚ ਦੀ ਹੱਥੀ ਨੂੰ ਪੁਆ ਕੇ ਸਾਰੀ ਵਿਚਾਰ ਅਤੇ ਕੰਮ ਜਾਂ ਕਿਰਿਆ ਦਾ ਚਰਖਾ ਕੱਤਣਾ ਹੈ। ਪਰ ਕਦੇ ਆਪ ਚਰਖੇ ਦਾ ਹਿੱਸਾ ਬਣ ਕੇ ਚਰਖੇ ਨਾਲ ਬੇਵਸ ਪਾਉਣ ਦੀ ਭੁੱਲ ਵਿੱਚ ਨਹੀਂ ਪੈ ਜਾਣਾ। ਕੋਈ ਤ੍ਰੀਮਤ ਕੱਤਦੀ ਇੰਨੀ ਚਰਖੇ ਨਾਲ ਚਰਖੇ ਦਾ ਹੀ ਰੂਪ ਹੋ ਜਾਵੇ ਕਿ ਉਹ ਕੱਤੀ ਹੀ ਜਾਏ, ਬਾਹਾਂ ਫੁੱਲ ਜਾਣ ਤਦ ਵੀ ਕੱਤੀ ਹੀ ਜਾਏ, ਇਹ ਸਮਝ 'ਤੇ ਤਾਣ ਗੁਆ ਬੈਠੇ ਕਿ ਮੈਂ ਚਰਖਾ ਨਹੀਂ, ਮੈਂ ਕੱਤਣ ਹਾਰ ਹਾਂ। ਠੀਕ ਉਸ ਤਰ੍ਹਾਂ ਦੀ ਦਸ਼ਾ ਸਾਡੀ ਹੋ ਰਹੀ ਹੈ ਜੋ ਅਸੀਂ ਆਪੇ ਦੀ ਸੁਤੰਤਰਤਾ ਵਿੱਚ ਨਹੀਂ ਰਹੇ। ਅਸੀਂ ਆਪਣੇ ਧੰਦਿਆਂ ਦੇ ਚਰਖੇ ਦੇ ਤਾਬੇ ਹੋ ਗਏ, ਚਰਖੇ ਦਾ ਰੂਪ ਧੰਦਾ ਰੂਪ ਹੋ ਗਏ ਹਾਂ। ਸਾਨੂੰ ਸੁਰਤੀ ਨਹੀਂ ਕਿ ਅਸੀਂ ਧੰਦਾ ਨਹੀਂ ਹਾਂ, ਸਾਨੂੰ ਪਹਿਲਾਂ ਇਹ ਸੁਰਤ ਆਵੇ ਕਿ ਅਸੀਂ ਕੱਤਣ ਵਾਲੇ ਹਾਂ, ਚਰਖਾ ਨਹੀਂ ਹਾਂ। ਆਪਾ ਦਬਾਵਾਂ ਹੇਠੋਂ ਨਿਕਲੇ, ਆਪੇ ਵਿੱਚ ਟਿੱਕੇ, ਗਿਆ ਤਾਣ ਮੁੜੇ, ਸਾਡੇ ਵਿੱਚ ਟਿਕਾਓ ਆਵੇ, ਖੇੜਾ ਆਵੇ, ਰਸ ਆਵੇ, ਬਲ ਭਰੇ, ਤਦੋਂ ਅਸੀਂ ਇਸ ਸੋਚ ਦੇ ਯੋਗ ਹੋਵਾਂਗੇ ਕਿ ਸਾਥੋਂ ਉੱਪਰ, ਸਾਥੋਂ ਵੱਡਾ, ਸਾਡਾ ਕਾਰਨ ਕੋਈ ਹੋਰ ਸ਼ਕਤੀ ਅਤੇ ਸ਼ਕਤੀ ਦਾ ਮਾਲਕ ਹੈ। ਔਰ ਉਹ ਕਿਕੋਂ ਲੱਜਦਾ ਹੈ ਅਤੇ ਕਿੱਥੇ ਹੈ? ਉਸ ਵੇਲੇ ਜੋ ਰਸ ਆਉਂਦਾ ਹੈ ਉਹ ਪੰਜਾਂ ਇੰਦਰੀਆਂ ਦਾ ਰਸ ਨਹੀਂ, ਔਰ ਨਾ ਮਨ ਦੀ ਉਧੇੜ ਬੁੰਦੀ ਬੁੱਧੀ ਦਾ ਰਸ ਹੈ। ਉਹ ਰਸ ਉਚੇਰਾ ਰਸ ਹੈ। ਉਸ ਰਸ ਤੋਂ ਗਿਆਤ ਹੁੰਦੀ ਹੈ ਕਿ ਇੰਦਰੇ ਅਤੇ ਮਨ ਬੁੱਧੀ ਤੋਂ ਪਰੇ ਵੀ ਕੁਛ ਹੈ। ਤਦੋਂ ਕੁਛ ਅੰਦਰ ਅਮੰਨਾ ਬਜਦਾ ਹੈ ਕਿ ਵਾਹਿਗੁਰੂ ਜਾਂ ਰੱਬ ਜਾਂ ਸੰਸਾਰ ਦੀ ਜੀਵਨ ਆਧਾਰ ਸ਼ਕਤੀ ਜ਼ਰੂਰ ਹੋ ਸਕਦੀ ਹੈ। ਫਿਰ ਅਨੁਭਵ ਵੱਧਦਾ ਹੈ, ਉਸਦੀ ਸ਼ਰਨ ਪ੍ਰਾਪਤ ਹੁੰਦੀ ਹੈ। ਸੋ ਬ੍ਰਿਸ਼ਟਰ ਜੀਓ, ਜਦ ਕਿ ਆਪਾ ਦਿਨ ਰਾਤ ਸੋਚਾਂ ਦਾ ਗੁਲਾਮ ਹੋ ਰਿਹਾ ਹੈ, ਫਿਕਰਾਂ ਦਾ ਦਬੇਲ ਹੋ ਰਿਹਾ ਹੈ, ਆਪੇ ਨੂੰ ਆਪੇ ਦੀ ਸੁਤੰਤਰਤਾ ਅਤੇ ਉਚੈਣ ਪ੍ਰਾਪਤ ਨਹੀਂ ਹੈ, ਤਦ ਸੋਚ ਦੀ ਵਹਿਣੀ ਵਿੱਚ ਢੱਠਾ ਆਪਣਾ ਆਪ ਆਕਾਸ਼ਾਂ ਤੋਂ ਵੀ ਪਰੇ ਦਾ ਕੀ ਥਾਉ ਕਰ ਸਕਦਾ ਹੈ? ਮੈਂ ਆਪ ਦਾ ਹੱਕ ਨਹੀਂ ਇਸ ਕਰਕੇ ਕਿਹਾ ਸੀ ਕਿ ਇਸ ਪਰ ਆਪ ਛਾਤੀ ਠੋਕ ਕੇ ਰਾਵਾਂ ਦੇਣ ਅਤੇ ਝਗੜੇ ਕਰਨ ਪਰ ਲੱਗ ਜਾਓਗੇ। ਜੇ ਆਪ ਨੂੰ ਸੱਚਮੁੱਚ ਆਪੇ ਦੇ ਭੇਦ ਨੇ ਵਿਆਕੁਲ ਕੀਤਾ ਹੈ ਅਤੇ ਨਾ ਦਿਸਦੇ ਜਗਤ ਵਿੱਚ ਛਾਤੀ ਮਾਰਨਾ ਚਾਹੁੰਦੇ ਹੋ ਤਾਂ ਉਸ ਰਸਤੇ ਟੁਰੋ। ਸਮਾਂ ਪਾ ਕੇ ਜਦ ਮਨ ਟਿਕੇਗਾ ਤਾਂ ਟਿਕਾਓ ਵਿੱਚੋਂ ਕੁਛ ਸੋਝੀ ਆਵੇਗੀ। ਨਿਰੀਆਂ ਗੱਲਾਂ ਜਾਂ ਬਹਿਸਾਂ ਨਾਲ ਕੀ ਬਣਦਾ ਹੈ? ਬਰਿਸਟਰ, ਮੈਂ ਹੁਣ ਆਪਦੇ ਸਾਰੇ ਮਤਲਬ ਨੂੰ ਸਮਝਿਆ ਹੈ। ਠੰਡਾ ਸਾਹ ਲੈ ਕੇ, ਬਾਬਾ ਜੀ ਗੱਲ ਤਾਂ ਹੁਣ ਸਮਝੀ ਹੈ ਪਰ ਪਹਿਲਾਂ ਕਦੇ ਸੋਚ ਵਿੱਚ ਨਹੀਂ ਸੀ ਆਈ। ਆਪ ਦਾ ਇਹ ਮਤਲਬ ਹੈ ਨਾ ਕਿ ਮਨ ਆਪਣੀਆਂ ਉਧੇੜ ਬੁੰਨਾਂ ਤੋਂ ਕਿਸੇ ਵੇਲੇ ਚਾਹੇ ਤਾਂ ਆਜ਼ਾਦ ਹੋ ਕੇ ਆਪਣੇ ਆਪ ਵਿੱਚ ਆਪਣੀ ਟੇਕ 'ਤੇ ਆਵੇ ਅਤੇ ਟਿਕਿਆ ਰਹਿ ਸਕੇ? ਕੋਈ ਐਸੀ ਹਾਲਤ ਆਪੇ ਦੀ ਅੰਦਰਲੀ ਸੁਤੰਤਰਤਾ ਦੀ ਹੈ। ਬਾਬਾ ਜੀ ਇਹੋ ਗੱਲ ਹੀ ਜਗਤ ਦੀ ਸਮਝ ਵਿੱਚ ਨਹੀਂ ਆਉਂਦੀ। ਪੰਡਿਤ ਹਨ, ਹਰ ਗੱਲ ਦੀ ਵਿਆਖਿਆ ਕਰਦੇ ਹਨ, ਪਰ ਮਨੋ ਦੁਖੀ ਹਨ, ਕਿਉਂਕਿ ਉਹ ਅੰਦਰੋਂ ਸੋਚ ਮੰਡਲ ਤੋਂ ਉੱਚੇ ਨਹੀਂ ਹੋ ਗਏ। ਜੋ ਅੰਦਰੋਂ ਉਚੇਰੇ ਹੋ ਜਾਂਦੇ ਹਨ, ਉਹ ਸੋਚਦੇ ਤਾਂ ਹਨ, ਪਰ ਸੋਚਾਂ ਕੁਛ ਉਹਨਾਂ ਦੇ ਵਸ ਵਿੱਚ ਆਉਂਦੀਆਂ ਹਨ। ਉਹ ਉੱਚੇ ਉੱਠ ਕੇ ਟਿਕਾਓ ਵਿੱਚ ਜਾਂਦੇ ਹਨ, ਖਿੜਦੇ ਹਨ, ਇੱਕ ਰਸ ਮਾਣਦੇ ਹਨ ਜੋ ਆਪੇ ਦਾ ਰਸ ਹੈ। ਜਦ ਜ਼ੁਬਾਨੀ ਕਿਸੇ ਨੂੰ ਸਮਝਾਓ ਤਾਂ ਉਹ ਲੜਨ ਨੂੰ ਆਉਂਦਾ ਹੈ, ਝਗੜਦਾ ਹੈ, ਦਲੀਲਾਂ ਪੇਸ਼ ਕਰਦਾ ਹੈ, ਪਰ ਨਹੀਂ ਸਮਝਦਾ ਕਿ ਉਹ ਛੱਤ ਦੇ ਹੇਠਾਂ ਬੈਠਾ ਹੈ। ਜੇ ਉਹ ਛੱਤ ਪਾੜ ਕੇ ਛੱਤ ਉੱਤੇ ਜਾ ਬੈਠੇ ਤਾਂ ਅੱਖਾਂ ਨਾਲ ਸੂਰਜ, ਚੰਨ, ਤਾਰੇ, ਆਕਾਸ਼ ਵੇਖੇ, ਪਰ ਤੱਕ ਠੰਡੀ ਹਵਾ ਦਾ ਰਸ ਮਾਣੇ, ਖੁੱਲ੍ਹੇ ਮੰਡਲਾਂ ਦੀ ਖੁੱਲ੍ਹ ਵਿੱਚ ਖੁੱਲ੍ਹ ਪ੍ਰਤੀਤ ਕਰੇ, ਰੋਸ਼ਨੀ ਪ੍ਰਕਾਸ਼ ਦਾ ਝਲਕਾਂ ਮਾਣੇ। ਲੋਕੀ ਛੱਤ ਦੇ ਅੰਦਰ, ਕੋਈ ਫਰਸ਼ 'ਤੇ, ਕੋਈ 2 ਫੁੱਟ ਉੱਚਾ, ਕੋਈ 4 ਫੁੱਟ ਉੱਚਾ, ਕੋਈ ਛੱਤ ਨਾਲ ਲੱਗ ਕੇ ਪਿਆ ਬਹਿਸਾਂ ਕਰਦਾ, ਫੁੰਕਾਰਦਾ ਅਤੇ ਹੈਂਕੜਦਾ ਹੈ, ਪਰ ਇਹ ਪਤਾ ਨਹੀਂ ਨੇ ਲੱਗਦਾ ਕਿ ਗਿੱਠ ਭਰ ਛੱਤ ਤੋਂ ਪਾਰ ਹੋ ਕੇ ਛੱਤ ਦੇ ਉੱਪਰ ਗਿਆ ਸਾਰਾ ਨਕਸ਼ਾ ਹੀ ਬਦਲ ਜਾਣਾ ਹੈ। ਇਸ ਇੱਕ ਕੱਖ ਦੇ ਓਲੇ ਲੱਖ ਹੈ। ਛੱਤ ਦੇ ਅੰਦਰ ਬੈਠੇ ਨੂੰ ਚਾਹੇ ਫਰਸ਼ 'ਤੇ ਹੈ, ਚਾਹੇ ਛੱਤ ਦੇ ਨਾਲ, ਬਾਹਰ ਦੇ ਖੁੱਲ੍ਹੇ ਮੰਡਲਾਂ ਦੀ ਕੀ ਸਾਰ ਹੈ। ਜੋ ਸੋਚਾਂ ਵਿੱਚ ਹੈ ਉਹ ਅਡੋਲ ਟਿਕਾਓ ਦੀ ਦਸ਼ਾ ਨੂੰ ਤਾਂ ਹੀ ਸਮਝੇ ਜੇ ਕਦੇ ਟਿੱਕੇ ਤਾਂ, ਜੇ ਟਿੱਕੇ ਕਦੇ ਨਾ ਅਤੇ ਗੱਲਾਂ ਕਰੀ ਜਾਵੇ ਤਾਂ ਜੋ ਕੁਛ ਉਸਨੇ ਕਹਿਣਾ ਜਾਂ ਸਮਝਣਾ ਹੈ ਸਾਰਾ ਸੋਚ ਮੰਡਲ ਦੇ ਘੇਰੇ ਦਾ ਸਮਾਨ ਹੈ। ਸੋਚ ਮੰਡਲ ਦੇ ਘੇਰੇ ਅੰਦਰ ਰਹਿਣ ਵਾਲਾ ਰਸ ਮੰਡਲ ਦੀ ਬਾਬਤ ਦਰੁਸਤ ਰਾਏ ਨਹੀਂ ਬਣਾ ਸਕਦਾ। ਪਾਣੀ ਵਿੱਚ ਸਵਾਹ ਪਾ ਕੇ ਹਿਲਾਈ ਜਾਓ, ਜਿੰਨੇ ਕੋਤਕ ਮਰਜ਼ੀ ਜੇ ਇਸ ਪਾਣੀ ਦੇ ਕਰੋ, ਇਹ ਠੰਡਾ ਵੀ ਹੈ, ਦਬਦਾ ਵੀ ਨਹੀਂ, ਜਿਸ ਭਾਂਡੇ ਪਾਓ ਉਸੇ ਰੂਪ ਦਾ ਵੀ ਹੈ, ਵਗਦਾ ਵੀ ਹੈ, ਬੇੜੀ ਪਾਓ ਤਾਂ ਤਾਰਦਾ ਵੀ ਹੈ, ਪਰ ਜਦ ਤੱਕ ਟਿੱਕੇ ਨਾ ਇਸਦਾ ਅਸਲੀ ਸਰੂਪ ਨਹੀਂ ਦਿਸ ਸਕਦਾ, ਇਸਦੇ ਪਾਰ ਦੁਸਾਰ ਨਜ਼ਰ ਨਹੀਂ ਆ ਸਕਦਾ ਅਤੇ ਇਸਦੇ ਅਸਲੇ ਦਾ ਪ੍ਰਕਾਸ਼ ਨਹੀਂ ਹੋ ਸਕਦਾ। ਜਦੋਂ ਪਾਣੀ ਨੂੰ ਟਿੱਕ ਜਾਣਦੇ ਹੋ ਤਦੋਂ ਇਹ ਸਾਫ਼ ਯਾਨੀ ਸ਼ਫਾਫ ਹੋ ਕੇ ਆਪਣਾ ਸਰੂਪ ਦੱਸਦਾ ਹੈ ਅਤੇ ਇਸ ਦੇ ਵਿੱਚ ਅਸਮਾਨ, ਚੰਨ, ਸੂਰਜ, ਤਾਰੇ ਦਿਸਦੇ ਹਨ। ਇਸ ਤਰ੍ਹਾਂ ਜਦੋਂ ਮਨ ਟਿੱਕ ਜਾਂਦਾ ਹੈ, ਤ੍ਰਿਸ਼ਨਾ ਦੀ ਮੈਲ ਬੈਠ ਜਾਂਦੀ ਹੈ, ਤਦ ਇਸ ਦਾ ਆਪਣਾ ਰੂਪ ਸਾਫ਼ ਅਤੇ ਸੀਤਲ ਦਿਸ ਪੈਂਦਾ ਹੈ, ਤਾਂ ਇਸ ਦੇ ਵਿੱਚ ਪਰਮੇਸ਼ਰ ਦਾ ਝਲਕਾ ਪੈਂਦਾ ਪ੍ਰਤੀਤ ਦੇ ਆਉਂਦਾ ਹੈ। ਬ੍ਰਿਸਟਰ, ਆਪ ਨੇ ਜਿਵੇਂ ਦੱਸਿਆ ਹੈ ਨਵਾਂ ਤਰੀਕਾ ਹੈ ਅਤੇ ਦਿਲ ਮੰਨਦਾ ਹੈ। ਬਾਬਾ, ਲਓ ਹੁਣ ਚਲੀਏ। ਬ੍ਰਿਸਟਰ, ਰਤਾ ਕੋ ਹੋਰ ਠਹਿਰੋ। ਬਾਬਾ, ਫਿਰ ਸਹੀ, ਹੁਣ ਦੇਵੋਂ ਲੈ ਚੱਲਿਆ ਹੈ ਅਤੇ ਮੈਂ ਜਾ ਕੇ ਪਾਣੀ ਦੀ ਸਾਰ ਲੈਣੀ ਹੈ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।